2 ਸਾਲ 7 ਮਹੀਨੇ ਤੇ 27 ਦਿਨ ਰਾਜ ਕਰਨ ਪਿੱਛੋਂ ਸਾਡੇ 36 ਸਾਲ ਦੀ ਉਮਰ ਵਿੱਚ ਮਹਾਰਾਜ ਸ਼ੇਰ ਸਿੰਘ ਕਤਲ ਕਰ ਦਿੱਤੇ ਗਏ। ਸਿਰ ਲਾ ਕੇ ਨਿਗੇ ਤੇ ਟੰਗ ਲਏ, ਸ਼ਹਿਰ ਨੂੰ ਹੋ ਤੁਰੇ। ਥੋੜੀ ਦੂਰ ਅੱਗੇ ਉਹਨਾਂ ਦਾ ਵੱਡਾ ਲੜਕਾ ਟਿੱਕਾ ਪ੍ਰਤਾਪ ਸਿੰਘ ਮਿਲਿਆ 8 ਸਾਲ ਦਾ। ਅਰਦੇ ਖੇਡ ਰਿਹਾ ਪ੍ਰਤਾਪ ਸਿੰਘ ਬਾਲਕ ਰੂਪ ਵਿਆਪਾਰ ਲਿਖਾ ਲੈਣਾ ਸਿੰਘ ਜਾਂ ਕੜਕ ਪਿਆ ਲਲਕਾਰ ਟਿੱਕਾ ਕਰਨੀ ਡਹਿ ਪਿਆ ਰੋ ਰੋ ਕਰੇ ਪੁਕਾਰ ਆਖੇ ਤੂੰ ਦਾਦਾ ਮੈਂ ਪੋਤਰਾ ਜਾਨੂੰ ਹਾਏ ਨਾ ਮਾਰ ਪਰ ਮੰਨੀ ਲੈਣਾ ਸਿੰਘ ਨਾ ਮਾਰੀ ਤੇਗ ਉਲਾਰ 8 ਸਾਲ ਦੇ ਬਾਲ ਦਾ ਲਿਓ ਸੀਸ ਉਤਾਰ। ਟਿੱਕਾ ਪ੍ਰਤਾਪ ਸਿੰਘ 8 ਸਾਲ ਦੇ ਬੱਚੇ ਦਾ ਸਿਰ ਲਾ ਕੇ ਨਿਗੇ ਤੇ ਟੰਗ ਲਏ। ਲਾਹੌਰ ਦੇ ਕਿਲੇ ਕੇ ਆਏ ਅੱਗੋ ਧਿਆਨ ਸਿੰਘ ਵੀ ਮਿਲ ਪਏ। ਬਸ ਭਾਈ ਹੁਣ ਜਿਹਨੇ ਐਨੇ ਪਾਪ ਕੀਤੇ ਨੇ ਧਿਆਨ ਸਿੰਘ ਦੇ ਸੁੱਕਾ ਤਾਂ ਨਾ ਨਿਕਲ ਜਾਏ ਨਾ, 5 ਕੁ ਮਿੰਟ ਬਸ ਹੋਰ ਲੱਗਣਗੇ। ਤੇ ਪੜ੍ਹ ਕੇ ਛਿਨਚਰ ਵਾਰ ਵੀ ਹੈ, ਇਸ ਵਾਸਤੇ ਵੀ ਕੁਝ ਰਹਿਤ ਹੈ। ਸਰ ਮੈਂ ਅਰਜ਼ ਕਰ ਰਿਹਾ ਸੀ ਕਿਲਿਓ ਨਿਕਲਦਾ ਮਿਲਿਆ ਧਿਆਨ ਸਿੰਘ ਜਾ, ਸਾਰਾ ਉਸ ਨੂੰ ਹਾਲ ਸੁਣਾ ਦਿੱਤਾ। ਲਹਿਣਾ ਸਿੰਘ ਨੇ ਆਖਿਆ ਚਲੋ ਅੰਦਰ, ਅਸਾਂ ਤੁਸਾਂ ਦਾ ਕੰਮ ਭੁਗਤਾ ਦਿੱਤਾ। ਚਲੋ ਤਿਲਕ ਦਲੀਪ ਨੂੰ ਦਿਓ ਹੱਥੀ, ਕੰਡਾ ਰਾਹ ਜੋ ਅਸਾਂ ਹਟਾ ਦਿੱਤਾ। ਇਹ ਪੁਸ਼ਾਕ ਵਜ਼ੀਰ ਨੂੰ ਨਾਲ ਲੈ ਕੇ ਅੰਦਰ ਕਿਲੇ ਦੇ ਪੈਰ ਟਿਕਾ ਦਿੱਤਾ। ਉਹ ਜਾਂ ਬੜੇ ਅੰਦਰ ਬਾਹਰੋਂ ਅਰਦਲੀ ਨੇ ਚੱਟ ਹੁਕਮ ਪਾ ਕੇ ਬੂਆ ਲਾ ਦਿੱਤਾ। ਸੰਧਾ ਵਾਲੀਆਂ ਦੀ ਫੌਜ ਘੇਰ ਬੂਆ ਆਮ ਖਾਸ ਨੂੰ ਬਾਹਰ ਅਟਕਾ ਦਿੱਤਾ। ਲਹਿਣਾ ਸਿੰਘ ਤੇ ਰਾਜਾ ਧਿਆਨ ਸਿੰਘ ਬਾਂਹ ਵਿੱਚ ਬਾਂਹ ਪਾਈ ਅੱਗੇ ਅੱਗੇ ਤੁਰੇ ਜਾ ਰਹੇ। ਉਹਦੇ ਪਿੱਛੇ ਗੱਭਰੂ ਅਜੀਤ ਸਿੰਘ ਔਰ ਗਿਆਨੀ ਗੁਰਮੁਖ ਸਿੰਘ ਆ ਰਹੇ। ਉਹ ਪਹਿਲਾ ਦਿਨ ਸੀ, ਗਾਦੇ ਘੋੜੇ ਵਾਲੀ ਬੰਦੂਕ ਦੁਨਾਰੀ ਪੰਜਾਬ ਵਿੱਚ ਦਾਖਲ ਹੋਈ। ਉਸ ਤੋਂ ਪਹਿਲਾਂ ਸਭ ਤੋੜੇ ਵਾਲੀਆਂ ਹੋਇਆ ਕਰਦੀਆਂ ਸਨ। ਉਹਦੀ ਇੱਕ ਗੋਲੀ ਸ਼ੇਰ ਸਿੰਘ ਦੀ ਇੱਕ ਲਿਖ ਠੰਡੀ ਹੋਈ, ਦੂਜੀ ਅਜੇ ਨਾਲੀ ਦੀ ਤੜਪ ਰਹੀ। ਲਹਿਣਾ ਸਿੰਘ ਨੇ ਗੱਲ ਤੋਰੀ, ਰਾਜਾ ਸਾਹਿਬ ਹੁਣ ਰਾਜ ਪ੍ਰਬੰਧ ਕਿਵੇਂ ਹੋਵੇਗਾ, ਸਿੰਘਾਸਣ ਤੇ ਕੌਣ ਬੈਠੇਗਾ? ਛੋਟਾ ਜਿਹਾ ਜਵਾਬ ਦਿੱਤਾ ਧਿਆਨ ਸਿੰਘ ਨੇ ਦਲੀਪ ਸਿੰਘ। ਦੂਸਰਾ ਸਵਾਲ ਕੀਤਾ ਲਹਿਣਾ ਸਿੰਘ ਨੇ, ਫਿਰ ਵਜ਼ੀਰ ਕੌਣ ਬਣੇਗਾ? ਕਹਿੰਦਾ ਅਸਲ ਵਿੱਚ ਸੱਚੀ ਗੱਲ ਇਹ ਹੈ ਸਰਦਾਰ ਲਹਿਣਾ ਸਿੰਘ ਜੀ, ਸਿੱਖ ਪੰਥ ਦੇ ਭਲੇ ਵਾਸਤੇ ਇਹ ਸੇਵਾ ਮੈਨੂੰ ਹੀ ਕਰਨੀ ਪੈਗੀ, ਹੋਰ ਕੋਈ ਨਜ਼ਰ ਨਹੀਂ ਆਉਂਦਾ। ਪਿੱਛੇ ਆ ਰਿਹਾ ਗਿਆਨੀ ਗੁਰਮੁਖ ਸਿੰਘ ਦੇ ਅਜੀਤ ਸਿੰਘ। ਗੁਰਮੁਖ ਸਿੰਘ ਤਾਨੇ ਨਾਲ ਕਹਿੰਦਾ ਭਲਾ ਰਾਜਾ ਸਾਹਿਬ ਇਹ ਕਿੱਧਰ ਦਾ ਇਨਸਾਫ ਹੈ, ਜਦ ਕੜਾ ਹੈ ਨਵਾਂ ਲਾਉਣਾ ਤੇ ਕੜਛਾ ਪੁਰਾਣਾ ਕਿਉਂ ਨਾ ਰਹਿਣ ਦਿੱਤਾ ਜਾਵੇ? ਤਾਂ ਗੱਭਰੂ ਅਜੀਤ ਸਿੰਘ ਪਿੱਛੇ ਆ ਰਿਹਾ ਸ਼ੇਰ ਨੇ ਬੱਤਰ ਨਹੀਂ ਹੁਕਮ ਦਿੱਤਾ। ਇਹ ਸੱਜਣ ਬੜੇ ਕੋਮਲ ਦਿਲ ਨੇ, ਦੁਸ਼ਮਣ ਨੂੰ ਵੀ ਮਰਦੇ ਵੀ ਵੇਖਣਾ ਨਹੀਂ ਚਾਹੁੰਦੇ, ਚਲੇ ਗਏ। ਜਿਹੜਾ ਤੁਸੀਂ ਕਬਰ ਨੂੰ ਹਰਿਆਨ ਸਿੰਘ ਨੂੰ ਪਿਆਇਆ ਸੀ, ਬਾਕੀ ਦਾ ਅੱਧਾ ਗਰਾਸ ਵਧਿਆ ਪਿਆ ਹੈ, ਬੰਦਾ ਹੁਣੇ ਲੈ ਕੇ ਹਾਜ਼ਰ ਹੋਇਆ। ਸਮਾਪਤ ਕਰਦਾ, ਇੱਕ ਮਿੰਟ ਖਲੋ ਜਾਣਾ ਸਾਰੀ ਕਰਕੇ ਨਾ ਉੱਥੇ। 1596 بکرمی مطابق 27 جون 1849 ایسوی نو دنیا تو چلے گی. انہوں دے بعد انہوں دا جیٹھا پتر خڑک سنگھ مہاراجا بنیا. 3 مہینے 11 دن اس نے راج کیتا. ڈوگریاں نے اس نو تختوں لا کے قید کر لیا اور اس دا پتر ایک قبر نو نیار سنگھ اس نو سنگھاسن تے بٹھایا. 1 سال 28 دن قبر نو نیار سنگھ نے راج کیتا. اسی دن زہر دے کارن مہاراجا خڑک سنگھ گزر گئے سن. انہوں دا سسکار ہویا. اسی دن چھجا کرا کے کور نو زخمی کر دیتا. ڈوگریا نے قلعے دے اندر لے جا کے پتھراں نال کٹ کٹ کے مار دیتا. تا اس تو بعد کور دی ماتا مہارانی چند کوراں تخت تے بیٹھی. تو اس نے کہا سی میرے گھر پوترا ہون والا ہے. وہ ناؤں تے راج کرنا شروع کیا. 2 مہینے 9 دن اس نے راج کیتا. گیا ڈوگریا نے شیر سنگھ نو پڑکا کے حملہ کروا دیتا قلعے تے. 5 دن لڑائی دے بعد شیر سنگھ مہاراجا بنیا. دھیان سنگھ وزیر بنیا. چند کور راجپال تو جگیر دے کے وکھریا کر دیتا. دھیان سنگھ تے شیر سنگھ نے قبر نو نہار سنگھ دی رانی سردار شام سنگھ اٹاری دی لڑکی بی بی نانکی اس نو زہر دے کے اس دے بچے دی جنم تو پہلے ہی جان لے لی. اے سب تو بڑا انرتھ اور پاپ کیتا. اس تو بعد مہاراج چند کوراں ਉਹਦੀਆਂ ਗੋਲੀਆਂ ਨੂੰ ਰਿਸ਼ਵਤ ਦੇ ਕੇ ਉਹਨਾਂ ਕੋਲੋਂ ਪੱਥਰਾਂ ਨਾਲ ਕੁੱਟ ਕੁੱਟ ਕੇ ਮਰਵਾ ਦਿੱਤਾ. ਫਿਰ ਸੰਧਾ ਵਰਗੇ ਆਏ ਅੱਗੇ ਉਹਨਾਂ ਮਹਾਰਾਜਾ ਸ਼ੇਰ ਸਿੰਘ ਨੂੰ ਵੀ ਕਤਲ ਕਰ ਦਿੱਤਾ. ਸ਼ੇਰ ਸਿੰਘ ਦੇ ਵੱਡੇ ਪੁੱਤਰ 8 ਸਾਲ ਦੇ ਟਿੱਕਾ ਪ੍ਰਤਾਪ ਸਿੰਘ ਨੂੰ ਵੀ ਕਤਲ ਕਰ ਦਿੱਤਾ ਔਰ ਆਗਾ ਧਿਆਨ ਸਿੰਘ ਡੋਗਰੇ ਨੂੰ ਵੀ ਕਤਲ ਕਰ ਦਿੱਤਾ. ਉਸ ਵੇਲੇ ਦਲੀਪ ਸਿੰਘ 5 ਸਾਲ 11 ਦਿਨ ਦਾ ਹੈ. ਦਲੀਪ ਸਿੰਘ ਨੂੰ ਲਿਆਂਦਾ ਗਿਆ ਤੇ ਉਸ ਨੂੰ ਧਿਆਨ ਸਿੰਘ ਦੇ ਲਹੂ ਨਾਲ ਰਾਜ ਤਿਲਕ ਦਿੱਤਾ. ਅਸਲ ਵਿੱਚ ਇਸਦਾ ਕਾਰਨ ਕੀ ਹੈ? ਗੱਲ ਕਸ਼ਮੀਰਾ ਸਿੰਘ ਔਰ ਪਸ਼ੌਰਾ ਸਿੰਘ ਦੋਵੇਂ ਅਜੇ ਮੌਜੂਦ ਹਨ. ਫਿਰ ਦਲੀਪ ਸਿੰਘ ਦੀ ਚੋਣ ਕਿਉਂ ਕੀਤੀ ਗਈ? ਇਹਦਾ ਵੀ ਕੁਝ ਕਾਰਨ ਹੈ. ਦਲੀਪ ਸਿੰਘ ਕਸ਼ਮੀਰਾ ਸਿੰਘ ਔਰ ਪਸ਼ੌਰਾ ਸਿੰਘ ਦੀ ਮਾਤਾ ਮਹਾਰਾਜਾ ਰਣਜੀਤ ਸਿੰਘ ਨੇ ਵਿਧਵਾ ਹੋਈਆਂ ਹੋਈਆਂ ਘਰ ਪਾਈਆਂ ਸਨ. ਉਹ ਦੋਵੇਂ ਉਹਨਾਂ ਵਿੱਚੋਂ ਸਨ. ਭਾਵੇਂ ਸਿੱਖੀ ਮਰਿਆਦਾ ਮੁਤਾਬਕ ਉਹ ਵੀ ਵਿਆਹੀਆਂ ਹੋਈਆਂ ਸਨ, ਪਰ ਸੰਧਾ ਵਾਲੀਆਂ ਨੇ ਉਹਨਾਂ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ. ਉਹਨਾਂ ਦੀ ਇੱਜ਼ਤ ਉਹਨੀ ਨਹੀਂ ਸੀ. ਮਹਾਰਾਣੀ ਜਿੰਦ ਕੌਰਾਂ ਸਰਦਾਰ ਮੰਨਾ ਸਿੰਘ ਔਲਖ ਜੱਟ ਸਰਦਾਰ ਹੈ, ਜੋ ਕੋਟਚੜਾ ਫੌਜ ਵਿੱਚ ਸਰਦਾਰ ਹੈ, ਉਹਦੀ ਲੜਕੀ. ਇਹਦੀ ਵੱਡੀ ਭੈਣ ਪੜਾਣੀਆਂ ਸਰਦਾਰਾਂ ਵੱਲੇ ਵਿਆਹੀ ਗਈ. ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਮਿਥ ਵਰਗੇ ਇਤਿਹਾਸਕਾਰਾਂ ਨੇ ਸਾਡੀ ਸਭਿਅਤਾ ਤੋਂ ਜਾਣੂ ਨਾ ਹੋਣ ਦੇ ਕਾਰਨ ਗਿੰਦਾ ਨੂੰ ਇੱਕ ਡਾਂਸ ਸਿੰਗਰ ਲਿਖਿਆ ਹੈ, ਇੱਕ ਨੱਚਣ ਵਾਲੀ ਲੜਕੀ ਲਿਖਿਆ ਹੈ. ਇਹ ਤੋਂ ਵੱਡਾ ਅਨਰਥ ਔਰ ਅਤਿਆਚਾਰ ਕੀ ਹੋ ਸਕਦਾ ਹੈ? ਫਕੀਰ ਅਜ਼ੀਜ਼ੁਦੀਨ ਨੇ ਇੱਕ ਵਾਰ ਇਹ ਗੱਲ ਚੱਲੀ. ਕਿਸੇ ਨੇ ਕਿਹਾ, ਉਹ ਕੰਨਾਂ ਨੂੰ ਹੱਥ ਲਾ ਕੇ ਤਾਂ ਹੀ ਮਾਰ ਕੇ ਰੋ ਉੱਠਿਆ, ਫਕੀਰ ਅਜ਼ੀਜ਼ੁਦੀਨ ਦਾ ਲੜਕਾ. ਕਹਿੰਦਾ, ਉਹ ਹਨੇਰ ਇਤਨਾ ਅਤਿਆਚਾਰ ਹੈ, ਇਤਨਾ ਅਨਰਥ, ਇਤਨਾ ਵੱਡਾ ਝੂਠ. ਕਹਿੰਦਾ, ਮੈਂ ਆਪਣੇ ਪਿਤਾ ਦੇ ਨਾਲ ਜੰਝ ਗਿਆ ਸਾਂ ਜਦ ਮਹਾਰਾਣੀ ਜਿੰਦ ਕੌਰਾਂ ਨੂੰ ਵਿਆਹ ਕੇ ਲਿਆਂਦਾ. ਤੇ ਖੈਰ, ਮੇਰਾ ਕਹਿਣ ਤੋਂ ਮਤਲਬ ਕਿ ਜਿੰਦਾਂ ਦਾ ਪਹਿਲਾ ਘਰਾਣਾ ਵੀ ਇੱਕ ਤਾਕਤ ਵਾਲਾ ਹੈ. ਇਸ ਵਾਸਤੇ ਜਿੰਦਾਂ ਦੇ ਪੁੱਤਰ ਨੂੰ ਚੁਣਿਆ ਗਿਆ ਰਾਜਗੱਦੀ ਦੇਣ ਵਾਸਤੇ. ਭਾਵੇਂ ਸੰਧਾ ਵਾਲੀਆਂ ਨੇ ਦਲੀਪ ਸਿੰਘ ਨੂੰ ਮਹਾਰਾਜਾ ਬਣਾ ਕੇ ਲਹਿਣਾ ਸਿੰਘ ਵਜ਼ੀਰ ਹੋਣ ਦਾ ਐਲਾਨ ਕੀਤਾ, ਇਹਨਾਂ ਚਾਲ ਕੀਤੀ, ਪੰਡਿਤ ਲਾਲ ਸਿੰਘ ਨੂੰ ਭੇਜਿਆ ਵੀ ਜਾ ਕੇ ਬੁੱਧੂ ਦੇ ਆਵੇ ਤੋਂ ਹੀਰਾ ਸਿੰਘ ਨੂੰ ਔਰ ਜੱਲੇ ਪੰਡਿਤ ਨੂੰ ਸੁਚੇਤ ਸਿੰਘ ਨੂੰ ਇਹਨਾਂ ਨੂੰ ਬੁਲਾ ਕੇ ਲਾਇਆ. ਮਹਾਰਾਜ ਧਿਆਨ ਸਿੰਘ ਤੁਹਾਡੇ ਨਾਲ ਕੁਝ ਉਚੇਚੀ ਵਿਚਾਰ ਕਰਨਾ ਚਾਹੁੰਦੇ. ਨਿਸ਼ਾਨਾ ਇਹ ਸੀ ਉਹ ਕਿਲੇ ਵਿੱਚ ਆਉਣ, ਉਹਨਾਂ ਨੂੰ ਖਤਮ ਕਰ ਦਿੱਤਾ ਜਾਏ. ਪਰ ਜੱਲਾ ਪਿੰਡ ਪੰਡਿਤ ਬੜਾ ਸ਼ਰਾਰਤੀ, ਉਹਨੇ ਕਿਹਾ, ਖਬਰਦਾਰ ਕਿਲੇ ਵਿੱਚ ਨਾ ਜਾਇਓ, ਖਤਰਾ ਜੇ ਕਹੋ ਕਿ ਰਾਗਾ ਧਿਆਨ ਸਿੰਘ ਦੇ ਆਪਣੇ ਹੱਥਾਂ ਦੀ ਲਿਖੀ ਚਿੱਠੀ ਆਵੇ ਤੇ ਫਿਰ ਅਸੀਂ ਮੰਨਣ ਨੂੰ ਤਿਆਰ ਹਾਂ, ਐਵੇਂ ਨਹੀਂ ਮੰਨਣ ਨੂੰ ਤਿਆਰ. ਖੈਰ, ਉਸੇ ਦਿਨ ਸਾਰੀ ਗੱਲ ਪ੍ਰਗਟ ਹੋ ਗਈ ਕਿ ਸ਼ੇਰ ਸਿੰਘ ਕਤਲ ਹੋ ਗਿਆ, ਧਿਆਨ ਸਿੰਘ ਕਤਲ ਹੋ ਗਿਆ. ਕਿਰਿਆ ਸਿੰਘ ਖਾਲਸਾ ਫੌਜਾਂ ਅੱਗੇ ਜਾ ਪਿੱਟੇ. ਇਹ ਵੇਖੋ, ਸੰਧਾ ਵਾਲੀਏ ਮਹਾਰਾਜਾ ਰਣਜੀਤ ਸਿੰਘ ਦੀ ਬੰਸ ਨੂੰ ਖਤਮ ਕਰਕੇ ਆਪ ਰਾਜ ਸੰਭਾਲਣਾ ਚਾਹੁੰਦੇ ਨੇ, ਸ਼ਰੀਕ ਹੈ ਉਹਨਾਂ. ਇਸ ਵਾਸਤੇ ਫੌਜਾਂ ਨੂੰ ਤਨਖਾਹ ਦਾ ਲਾਲਚ ਦੇ ਕੇ ਹੀਰਾ ਸਿੰਘ ਨੇ ਭੜਕਾਇਆ, ਕਿਲੇ ਉੱਤੇ ਹਮਲਾ ਕਰਵਾ ਦਿੱਤਾ. ਅਗਲੇ ਦਿਨ ਲੜਾਈ ਵਿੱਚ ਲੜਦਿਆਂ ਲਹਿਣਾ ਸਿੰਘ ਅਜੀਤ ਸਿੰਘ ਦੋਵੇਂ ਮਾਰੇ ਗਏ। ਪਰ ਇਹਨਾਂ ਸਗੋਂ ਇੱਕ ਦਿਨ ਰਾਜ ਕੀਤਾ। ਹੀਰਾ ਸਿੰਘ ਪੰਜਾਬ ਦਾ ਵਜ਼ੀਰ ਆਜ਼ਮ ਬਣਿਆ। ਮਹਾਰਾਜਾ ਉਸਨੇ ਦਲੀਪ ਸਿੰਘ ਨੂੰ ਰਹਿਣ ਦਿੱਤਾ। ਹੁਣ ਕੁਝ ਹਿੱਸਾ ਮੈਂ ਜ਼ਰਾ ਸੰਖੇਪ ਕਹਿ ਕੇ ਅਗੇਰੇ ਚੱਲਣਾ। ਬਹੁਤ ਲੰਬੀ ਕਹਾਣੀ ਤੇ ਮੈਂ ਅੰਤ ਤੇ ਪਹੁੰਚਣ ਦੀ ਇੱਛਾ ਰੱਖਦਾ। ਹੁਣ ਸੋਚਦਾ ਹੀਰਾ ਸਿੰਘ ਕਿ ਜੋ ਮੇਰੇ ਪਿਤਾ ਨੇ ਕੰਮ ਸ਼ੁਰੂ ਕੀਤਾ ਉਸ ਨੂੰ ਪੂਰਾ ਕਿਵੇਂ ਨਾ ਕਿਵੇਂ ਕਰਨਾ। ਤਾਂ ਦਲੀਪ ਸਿੰਘ ਤੋਂ ਪਹਿਲਾਂ ਦੂਜੇ ਦੋਵਾਂ ਸ਼ਾਹਜ਼ਾਦਿਆਂ ਨੂੰ ਖਤਮ ਕਿਉਂ ਨਾ ਕੀਤਾ ਜੀ? ਉਸਨੇ ਸ਼ਾਹਜ਼ਾਦਾ ਕਸ਼ਮੀਰਾ ਸਿੰਘ, ਅਤਰ ਸਿੰਘ ਸੰਦਾਵਾਲੀਆ, ਭਾਈ ਸਾਹਿਬ ਭਾਈ ਵੀਰ ਸਿੰਘ ਸੰਤ ਨੌਰੰਗਾਬਾਦੀਏ, ਇਹਨਾਂ ਤਿੰਨਾਂ ਨੂੰ ਮੁੱਠਿਆਂਵਾਲੀ ਦੇ ਮੁਕਾਮ ਤੇ ਸਤਲੁਜ ਦੇ ਕੰਢੇ ਤਹਿਸੀਲ ਕਸੂਰ ਵਿੱਚ ਮਰਵਾ ਦਿੱਤਾ ਫੌਜਾਂ ਭੇਜ ਕੇ, ਜਿਸ ਕਾਰਨ ਖਾਲਸਾ ਫੌਜਾਂ ਭੜਕੀਆਂ। ਕਸ਼ਮੀਰਾ ਸਿੰਘ ਦਾ ਵੈਰ ਲੈਣ ਵਾਸਤੇ ਉਹਨਾਂ ਨੇ ਹੀਰਾ ਸਿੰਘ ਨੂੰ ਕਤਲ ਕਰ ਦਿੱਤਾ। ਉਹ ਤੋਂ ਬਾਅਦ ਮਹਾਰਾਣੀ ਜਿੰਦ ਕੌਰਾਂ ਦਾ ਭਰਾ ਸਰਦਾਰ ਜਵਾਹਰ ਸਿੰਘ ਵਜ਼ੀਰ ਬਣਿਆ। ਉਹੀ ਗਲਤੀ ਉਸ ਤੋਂ ਹੋਈ, ਉਹਨੂੰ ਖਤਰਾ ਸੀ ਕਿ ਮੇਰੇ ਭਿਣੇਵੇਂ ਦੇ ਬਰਖਿਲਾਫ ਕਿਤੇ ਪਿਸ਼ੌਰਾ ਸਿੰਘ ਬਗਾਵਤ ਨਾ ਕਰ ਦੇਵੇ। ਉਹਨੇ ਅੜਕਦੇ ਕਿਲੇ ਵਿੱਚ ਧੋਖੇ ਨਾਲ ਪਿਸ਼ੌਰਾ ਸਿੰਘ ਨੂੰ ਕੈਦ ਕਰਵਾ ਕੇ ਉਹਦੇ ਟੁਕੜੇ ਕਰਕੇ ਦਰਿਆ ਅੜਕ ਵਿੱਚ ਰੁੜਾ ਦਿੱਤਾ। ਖਾਲਸਾ ਫੌਜਾਂ ਭੜਕੀਆਂ, ਉਹਨਾਂ ਨੇ ਜਵਾਹਰ ਸਿੰਘ ਨੂੰ ਕਤਲ ਕਰ ਦਿੱਤਾ। ਹੁਣ ਵਜ਼ੀਰ ਬਣਨ ਵਾਸਤੇ ਕੋਈ ਤਿਆਰ ਨਹੀਂ। ਮਤਲਬ ਇਹ ਨਹੀਂ ਕਿ ਨੀਤੀਵਾਨਾਂ ਦੇ ਦਿਲ ਵਿੱਚੋਂ ਵਜ਼ਾਰਤ ਦੀ ਖਾਹਿਸ਼ ਮਿਟ ਗਈ ਸੀ। ਹਰ ਇੱਕ ਦੇ ਅੰਦਰ ਇਹ ਪੈ ਸੀ ਕਿ ਖਾਲਸਾ ਫੌਜਾਂ ਨੂੰ ਕਾਬੂ ਵਿੱਚ ਕੌਣ ਰੱਖ ਸਕੇਗਾ। ਇਸ ਵਾਸਤੇ ਵਜ਼ੀਰ ਬਣਨ ਦੀ ਕਿਸੇ ਹਾਮੀ ਨਹੀਂ ਭਰੀ। ਅਖੀਰ ਕੁਝ ਸਰਦਾਰਾਂ ਦੀ ਸਭਾ ਬਣਾ ਕੇ ਮਹਾਰਾਣੀ ਜਿੰਦ ਕੌਰਾਂ ਆਪ ਰਾਜ ਕਰਨ ਲੱਗੀ। ਪਰ ਲਾਲ ਸਿੰਘ ਤੇ ਤੇਗ ਸਿੰਘ ਨੇ ਇਸੇ ਸਮੇਂ ਤੋਂ ਗਨੀਮਤ ਸਮਝ ਕੇ ਅੰਦਰ ਖਾਨੇ ਅੰਗਰੇਜ਼ਾਂ ਨਾਲ ਕੱਢ ਲਏ ਕਿ ਖਾਲਸਾ ਫੌਜਾਂ ਨੂੰ ਅਸੀਂ ਤੇਰੇ ਨਾਲ ਲੜਾ ਕੇ ਮਰਵਾ ਦਿੰਦੇ ਹਾਂ, ਅਸੀਂ ਤੇਰੇ ਵਫ਼ਾਦਾਰ ਰਹਾਂਗੇ, ਲੜਾਈ ਵੀ ਤੇਰਾ ਹੁਕਮ ਮੰਨਾਂਗੇ। ਖਾਲਸਾ ਫੌਜਾਂ ਜੋ ਮੂੰਹ ਜ਼ੋਰ ਹੋ ਚੁੱਕੀਆਂ ਨੇ ਇਹ ਮਾਰੀਆਂ ਜਾਣ, ਅਸੀਂ ਤੁਹਾਡੀਆਂ ਸ਼ਰਤਾਂ ਮੰਨ ਕੇ ਤੁਹਾਡੇ ਨਾਲ ਸੁਲ੍ਹਾ ਕਰ ਲਵਾਂਗੇ। ਅੰਗਰੇਜ਼ ਉਸ ਵੇਲੇ ਤਰੱਠਾ ਹੋਇਆ ਸੀ ਸਿੱਖਾਂ ਦੀ ਵਧਦੀ ਤਾਕਤ ਤੋਂ, ਔਰ ਹਰ ਕੀਮਤ ਉੱਤੇ ਪੰਜਾਬ ਨਾਲ ਕੋਈ ਸੁਲ੍ਹਾ ਕਰਨਾ ਚਾਹੁੰਦਾ ਸੀ। ਜਦ ਪੰਜਾਬ ਦੇ ਲੀਡਰ ਹੀ ਉਹਦੇ ਆਪ ਚਰਨੀ ਜਾ ਕੇ ਉਹਨੂੰ ਹੋਰ ਕੀ ਚਾਹੀਦਾ ਸੀ? ਸੌਦਾ ਪੱਕਾ ਹੋ ਗਿਆ। ਅਖੀਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਉੱਤੇ ਇੱਕ ਬੜਾ ਪਾਰਾ ਇਕੱਠ ਹੋਇਆ। ਇਹਨਾਂ ਪੰਡਿਤਾਂ ਨੇ, ਭਾਵ ਤੇਜ ਸਿੰਘ ਔਰ ਲਾਲ ਸਿੰਘ ਨੇ, ਬੜੀਆਂ ਜੋਸ਼ੀਲੀਆਂ ਤਕਰੀਰਾਂ ਕਰਕੇ ਖਾਲਸਾ ਫੌਜਾਂ ਨੂੰ ਭੜਕਾ ਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਦਾ ਐਲਾਨ ਕਰ ਦਿੱਤਾ। ਅੰਗਰੇਜ਼ਾਂ ਦਾ ਪੋਲੀਟੀਕਲ ਏਜੰਟ ਮੈਕਗ੍ਰੇਗਰ ਉਸ ਵੇਲੇ ਹੈ ਇੱਥੇ, ਉਸਨੇ ਸਿੱਖਾਂ ਦੀ ਤਾਰੀਖ ਲਿਖੀ ਅੰਗਰੇਜ਼ੀ ਵਿੱਚ। ਉਹਦੀ ਦੂਸਰੀ ਜਿਲਦ ਦੇ 39 ਸਫ਼ੇ ਤੇ ਉਹ ਆਪ ਸਾਫ ਲਫ਼ਜ਼ਾਂ 'ਚ ਮੰਨਦਾ ਹੈ ਕਿ ਮਹਾਰਾਣੀ ਜਿੰਦ ਕੌਰਾਂ ਇਸ ਲੜਾਈ ਦੇ ਹੱਕ ਵਿੱਚ ਨਹੀਂ ਸੀ। ਭਾਵ ਜਿੰਨਾ ਔਰ ਸ਼ਾਮ ਸਿੰਘ ਨਹੀਂ ਸਨ ਚਾਹੁੰਦੇ ਕਿ ਲੜਾਈ ਹੋਵੇ। ਕਾਰਨ ਉਹ ਸਮਝਦੇ ਸਨ ਕਿ ਮਹਾਰਾਜਾ ਜੇ ਛੋਟਾ ਹੈ ਅਤੇ ਘਰ ਪਾਟਾ ਹੋਇਆ, ਭਾਵੇਂ ਅੰਗਰੇਜ਼ਾਂ ਨੇ ਮਜਬੂਰ ਕਰ ਦਿੱਤਾ ਲੜਾਈ ਕਰਨ ਵਾਸਤੇ, ਪਰ ਫਿਰ ਵੀ ਚਾਰ ਦਿਹਾੜੇ ਦੱਬ ਕੇ ਕੱਟ ਲੈਣੇ ਚਾਹੀਦੇ ਨੇ। ਦਲੀਪ ਸਿੰਘ ਜਵਾਨ ਹੋ ਕੇ ਤਾਕਤ ਸੰਭਾਲ ਲਵੇਗਾ, ਫਿਰ ਨਜਿੱਠ ਲਵੇਗਾ। ਗਿੰਦਾ ਲੜਾਈ ਦੇ ਖਿਲਾਫ ਹੈ, ਪਰ ਅੰਗਰੇਜ਼ ਦੇ ਹੱਥੀ ਵਿਕਿਆ ਹੋਇਆ ਪੰਡਿਤਾਂ ਨੇ ਲੜਾਈ ਦਾ ਐਲਾਨ ਕਰ ਦਿੱਤਾ। ਲਾਹੌਰ ਦਰਬਾਰ ਦੀ 32,000 ਫੌਜ ਲੈ ਕੇ ਲਾਲ ਸਿੰਘ ਤੇਜ ਸਿੰਘ ਨੇ ਸਬਰਾਵਾਂ ਤੋਂ ਦਰਿਆ ਸਤਲੁਜ ਪਾਰ ਕੀਤਾ। ਫਿਰੋਜ਼ਪੁਰ ਵਾਲੇ ਪਾਸੇ ਬਿਲਕੁਲ ਸਬਰਾਵਾਂ ਦੇ ਸਾਹਮਣੇ ਇੱਕ ਛੋਟਾ ਜਿਹਾ ਪਿੰਡ ਹੈ, ਜਿਸ ਨੂੰ ਫਤਿਹਗੜ੍ਹ ਸਬਰਾ ਕਹਿੰਦੇ ਨੇ। ਸਤਲੁਜ ਦੇ ਕੰਢੇ ਤੇ ਜਾ ਕੇ ਉੱਥੇ ਸਿੱਖਾਂ ਨੇ ਆਪਣਾ ਇੱਕ ਕੱਚਾ ਕਿਲਾ ਬਣਾ ਲਿਆ। ਇੱਥੋਂ 11,000 ਫੌਜ ਲੈ ਕੇ ਪੰਡਿਤ ਲਾਲ ਸਿੰਘ ਅੱਗੇ ਵਧਿਆ। ਉਸਨੇ ਫਿਰੋਜ਼ਪੁਰ ਨੂੰ ਜਾ ਕੇ ਘੇਰਾ ਪਾ ਲਿਆ। ਫਿਰੋਜ਼ਪੁਰ ਵਿੱਚ ਉਸ ਵੇਲੇ ਅੰਗਰੇਜ਼ਾਂ ਦਾ ਜਰਨੈਲ ਸਰ ਜੌਨ ਲਿਟਲਰ ਕੇਵਲ 7,000 ਫੌਜ ਸਣੇ ਬੈਠਾ। ਦਾਰੂ ਸਿੱਕਾ ਔਰ ਬਹੁਤ ਸਾਰਾ ਖਜ਼ਾਨਾ ਉੱਥੇ ਅੰਗਰੇਜ਼ਾਂ ਦਾ ਉਸ ਵੇਲੇ ਹੈ। ਅੰਗਰੇਜ਼ ਮੁਰਖਾਂ ਦੀ ਰਾਏ ਹੈ ਕਿ ਜੇ ਜਾਂਦਿਆਂ ਹੀ ਲਾਲ ਸਿੰਘ ਫਿਰੋਜ਼ਪੁਰ ਤੇ ਹਮਲਾ ਕਰ ਦੇਵੇ ਔਰ ਆਪਣੀਆਂ ਫੌਜਾਂ ਨੂੰ ਅਗਲੇ ਪਿੰਡਾਂ ਵਿੱਚ ਖਿਲਾਰ ਕੇ ਲੁੱਟਣ ਦਾ ਹੁਕਮ ਦੇ ਦੇਵੇ ਤਾਂ ਅੰਗਰੇਜ਼ ਸਦਾ ਵਾਸਤੇ ਹਾਰ ਜਾਣ। ਬਸ ਸਾਡੇ ਲੀਡਰ ਕੁਛ ਬੱਚੇ ਫਿਰ ਰਹੇ ਨੇ, ਇਹਨਾਂ ਨੂੰ ਬੀਬੀਆਂ ਸੰਭਾਲ ਲੈ। ਮੈਂ ਸਾਡੇ ਲੀਡਰ ਅੰਗਰੇਜ਼ਾਂ ਤੇ ਫਤਿਹ ਪ੍ਰਾਪਤ ਕਰਨ ਵਾਸਤੇ ਨਹੀਂ ਸਨ ਗਏ, ਆਪਣੀ ਕੌਮ ਨੂੰ ਆਪ ਮਰਵਾਉਣ ਵਾਸਤੇ ਗਏ। ਉਹ ਤਾਂ ਘਰੋਂ ਇਹ ਧਾਰ ਕੇ ਤੁਰੇ ਸਨ ਕਿ ਆਜ ਮਾਂ ਤੇਗੋ ਕਫਨ ਬਾਂਧੇ ਹੋਏ ਜਾਤਾ ਹੂੰ ਮੈਂ, ਉਧਰ ਮੇਰੇ ਕਤਲ ਕਰਨੇ ਮੇਰੇ ਕੋ ਅਬ ਲਾਏਗੇ। ਜਿਹੜਾ ਘਰੋਂ ਇਹ ਧਾਰ ਕੇ ਤੁਰੇ ਉਹਨੂੰ ਕੌਣ ਬਚਾ ਸਕਦਾ। ਜਾਣਦੇ ਹਾਂ ਪੰਡਿਤ ਲਾਲ ਸਿੰਘ ਨੇ ਅੰਗਰੇਜ਼ਾਂ ਦੇ ਪੋਲੀਟੀਕਲ ਏਜੰਟ ਬਰਾਡਫੁੱਟ ਨੂੰ ਚਿੱਠੀ ਲਿਖੀ ਕਿ ਮੈਂ ਸੱਚੇ ਦਿਲੋਂ ਅੰਗਰੇਜ਼ਾਂ ਦਾ ਵਫ਼ਾਦਾਰ ਹਾਂ, ਕੀਤੇ ਵਾਅਦੇ ਉੱਤੇ ਪੱਕਾ ਹਾਂ, ਸਿੱਖਾਂ ਦਾ ਜਰਨੈਲ ਬਣ ਕੇ ਖਾਲਸਾ ਫੌਜ ਲੈ ਕੇ ਆ ਗਿਆ ਹਾਂ, ਹੁਣ ਦੱਸੋ ਮੈਨੂੰ ਕੀ ਕਰਨਾ ਚਾਹੀਦਾ। ਲੀਡਰ ਸਾਡਾ ਹੈ ਤੇ ਹੁਕਮ ਉਥੋਂ ਪੁੱਛਦਾ ਹੈ ਜਿਹਦੇ ਨਾਲ ਲੜਨ ਵਾਸਤੇ ਗਏ। ਬਰਾਡਫੁੱਟ ਦੇ ਨਾਇਬ ਨਿਕਲਸਨ ਨੇ ਜਵਾਬ ਦਿੱਤਾ, ਜੇ ਆਪਣੇ ਕੀਤੇ ਵਾਅਦੇ ਉੱਤੇ ਪੱਕੇ ਹੋ, ਸੱਚੇ ਦਿਲੋਂ ਅੰਗਰੇਜ਼ਾਂ ਦੇ ਵਫ਼ਾਦਾਰ ਹੋ ਤਾਂ ਫਿਰੋਜ਼ਪੁਰ ਤੇ ਹਮਲਾ ਨਾ ਕਰੋ, ਆਪਣੀ ਫੌਜ ਨੂੰ ਮੁਦਕੀ ਦੇ ਮੈਦਾਨ ਵਿੱਚ ਗਵਰਨਰ ਜਨਰਲ ਦੇ ਸਾਹਮਣੇ ਲੈ ਜਾਓ। ਖਾਲਸਾ ਜੀ ਇੱਕ ਰਮਜ਼ ਦੀ ਗੱਲ ਸਮਝਣਾ ਕਿ ਚਲਾਕ ਲੀਡਰ ਕੌਮ ਨੂੰ ਧੋਖਾ ਕਿਵੇਂ ਦਿਆ ਕਰਦੇ। ਲਾਲ ਸਿੰਘ ਨੇ ਕਿਹਾ ਖਾਲਸਾ ਫੌਜ ਦੀ ਇੱਜ਼ਤ ਇਸ ਵਿੱਚ ਹੈ ਕਿ ਅਸੀਂ ਅੰਗਰੇਜ਼ਾਂ ਦਾ ਜੰਗੀ ਲਾਡ ਫੜਨਾ ਹੈ, ਛੋਟੀਆਂ ਛੋਟੀਆਂ ਲੀਡਰਾਂ ਉੱਤੇ ਹਮਲਾ ਕਰਕੇ ਅਸੀਂ ਆਪਣੀ ਇੱਜ਼ਤ ਨੂੰ ਨੀਵੀਆਂ ਨਹੀਂ ਕਰਨਾ। ਇਸ ਵਾਸਤੇ ਖਾਲਸੇ ਦੀ ਸ਼ਾਨ ਹੈ ਕਿਸੇ ਵੱਡੇ ਨੂੰ ਮਾਰਨਾ। ਸੋ ਘੇਰਾ ਉਠਾਇਆ ਫਿਰੋਜ਼ਪੁਰ ਦਾ, ਵਾਪਸ ਆਪਣੇ ਕਿਲ੍ਹੇ 'ਚ ਪਹੁੰਚਿਆ, ਉੱਥੋਂ ਕੇਵਲ 9,000 ਫੌਜ ਲਈ, ਜਿਹਦੇ ਵਿੱਚ 4,000 ਉਸਦੀ ਆਪਣੀ ਨਿੱਜੀ ਫੌਜ ਹੈ ਅਤੇ ਉਹ 4,000 ਦੀ 4,000 ਹੀ ਕੁਝ ਮੁਸਲਮਾਨ ਹਨ, ਕੁਝ ਜੰਮੂ ਦੇ ਡੋਗਰੇ ਹਨ, 5,000 ਸਿੱਖ ਫੌਜ। 18 ਨਵੰਬਰ 1845 ਨੂੰ ਮੁਲਕੀ ਦੇ ਮੈਦਾਨ ਵਿੱਚ ਲਾਲ ਸਿੰਘ ਖਾਲਸਾ ਫੌਜਾਂ ਨੂੰ ਉਸ ਵੇਲੇ ਲੈ ਕੇ ਪਹੁੰਚਿਆ ਜਿਸ ਵੇਲੇ ਅੰਗਰੇਜ਼ਾਂ ਨੇ ਆਪਣੀ ਪੂਰੀ ਤਰ੍ਹਾਂ ਮੋਰਚਾਬੰਦੀ ਕਰ ਲਈ। ਹੁਣ ਇੱਕ ਪਾਸੇ ਲਗਭਗ 11-12 ਹਜ਼ਾਰ ਅੰਗਰੇਜ਼ਾਂ ਦੀ ਫੌਜ ਹੈ, ਇੱਕ ਪਾਸੇ 9,000 ਲਾਲ ਸਿੰਘ ਦੀ ਲਾਹੌਰ ਦਰਬਾਰ ਦੀ ਫੌਜ ਹੈ। ਜਿਸ ਵੇਲੇ ਤੌਸਿਆਂ ਤੇ ਪਈਆਂ ਚੋਟਾਂ ਦੋਹਾਂ ਪਾਸੇ ਸੂਰਮੇ ਮੈਦਾਨ ਵਿੱਚ ਇਹ ਉਮਰੇ ਲੱਗੇ ਹੋਏ ਗਏ। ਪਹਿਲਾਂ ਸਾਡੇ ਸਿਪਾਹੀ ਇਹ ਕਹਿੰਦੇ ਸਨ ਕਿ ਸਿੰਘ ਗੱਪੀ ਬਹੁਤੇ ਨੇ, ਭਾਵ ਗੱਪਾਂ ਬੜੀਆਂ ਮਾਰਦੇ ਨੇ, ਇਹ ਲੜਨ ਜੋਗੇ ਨਹੀਂ। ਮਗਰ ਪਹਿਲੀ ਮੁੱਠਭੇੜ ਵਿੱਚ ਹੀ ਸਾਨੂੰ ਪਤਾ ਲੱਗ ਗਿਆ ਕਿ ਅੱਜ ਕਿਸੇ ਮਰਦ ਕੌਮ ਨਾਲ ਵਾਪੇ। ਪਹਿਲੀ ਮੁੱਠਭੇੜ ਵਿੱਚ ਹੀ ਸਿੱਖਾਂ ਨੇ ਦੋਵਾਂ ਪਾਸਿਆਂ ਦੇ ਮੋਰਚੇ ਤੋੜ ਦਿੱਤੇ। ਅੱਜ ਨਾਲ ਦਿਨ 2 ਵਜੇ ਤੋਂ ਟਲਿਆ ਇਹ ਦਿਨ, ਜਦ ਲੜਾਈ ਸ਼ੁਰੂ ਹੋਈ ਤੇ ਸ਼ਾਮ ਤੋਂ ਪਹਿਲਾਂ ਅੰਗਰੇਜ਼ਾਂ ਦੇ ਦੋਵਾਂ ਪਾਸਿਆਂ ਦੇ ਮੋਰਚੇ ਟੁੱਟ ਗਏ। ਉਹ ਕਹਿੰਦਾ ਸਾਡੇ ਯੂਪੀ ਦੇ ਸਿਪਾਹੀ ਤਰਲੇ ਲੈਂਦੇ ਰੌਲਾ ਪਾਉਂਦੇ ਫਿਰਦੇ ਸੀ, ਹਮ ਭੂਖ ਔਰ ਪਿਆਸ ਸੇ ਮਰ ਰਹਾ ਹੈ, ਹਮ ਕਿਆ ਕਰ ਸਕਦਾ ਹੈ। ਸਿੱਖਾਂ ਨੇ ਦੋਵਾਂ ਪਾਸਿਆਂ ਦੇ ਮੋਰਚੇ ਤੋੜ ਦਿੱਤੇ, ਕੇਵਲ ਵਿਚਕਾਰਲਾ ਮੋਰਚਾ ਕਾਇਮ ਰਹਿ ਗਿਆ ਜਿਸ ਕਿ ਲਾਰਡ ਹਾਰਡਿੰਗ ਔਰ ਲਾਰਡ ਗੱਪ ਆਪ ਮੌਜੂਦ ਖਲੋਤੇ ਸੀ। ਬਾਕੀ ਦੀਆਂ ਫੌਜਾਂ ਨੱਸ ਕੇ ਦੋਵਾਂ ਪਾਸਿਆਂ ਦੀਆਂ ਸਾਡੀ ਫੌਜ ਦੇ ਪਿਛਲੇ ਪਾਸੇ ਜਾ ਕੇ ਲੁਕੀਆਂ ਖਲੋਤੀਆਂ ਸਨ। ਤਾਂ ਅੰਗਰੇਜ਼ ਮੁਰਖਾਂ ਦੀ ਰਾਏ ਹੈ ਜਿਹੜੇ ਉਸ ਲੜਾਈ ਵਿੱਚ ਲੜੇ, ਜੇ ਕਦੇ ਸਿੱਖ ਇਮਾਨਦਾਰੀ ਨਾਲ ਸਾਡੇ ਵਿਗਲੇ ਮੋਰਚੇ ਤੇ ਇੱਕ ਤਾਵਾ ਉਸੇ ਤਰ੍ਹਾਂ ਦਾ ਬੋਲ ਦਿੰਦੇ, ਮੁਦਕੀ ਦੇ ਮੈਦਾਨ ਵਿੱਚ ਹੀ ਨਹੀਂ ਅੰਗਰੇਜ਼ ਸਮੇਖਾਂ ਵਾਸਤੇ ਸਾਰੇ ਹਿੰਦੁਸਤਾਨ ਵਿੱਚੋਂ ਹਾਰ ਜਾਂਦੇ। ਪਰ ਜਿਸ ਵੇਲੇ ਲਾਲਸੀ ਨੇ ਦੇਖਿਆ ਕਿ ਸਿੱਖ ਤਾਂ ਜਿੱਤ ਰਹੇ ਨੇ, ਉਸਨੇ ਕੌਮ ਨਾਲ ਧਰੋਹ ਕੀਤਾ, ਆਪਣੀਆਂ ਫੌਜਾਂ ਨੂੰ ਨੱਸਣ ਦਾ ਹੁਕਮ ਦੇ ਦਿੱਤਾ ਕਿ ਦੁਸ਼ਮਣ ਨੇ ਦੂਸਰੇ ਪਾਸੇ ਤੋਂ ਸਾਡੇ 'ਤੇ ਹਮਲਾ ਕਰ ਦਿੱਤਾ। ਉਹਦੇ ਮਾਤਹਿਤ ਜਰਨੈਲ ਸਾਰੇ ਪਹਿਲਾਂ ਹੀ ਖਰੀਦੇ ਹੋਏ ਸਨ, ਉਹਦੇ ਇੱਕ ਇਸ਼ਾਰੇ 'ਤੇ ਸਾਰੇ ਫੌਜਾਂ ਨੱਸ ਉੱਠੀਆਂ। ਜਰਨੈਲ ਨੱਸ ਕੇ ਮੈਦਾਨ ਛੱਡ ਕੇ ਉਹਦੀ ਨਿੱਜੀ ਫੌਜ 4,000 ਨੱਸ ਗਈ, ਕੇਵਲ 5,000 ਸਿੱਖ ਸਿਪਾਹੀ ਪਿੱਛੇ ਰਹਿ ਗਏ। ਦੁਸ਼ਮਣ ਹੈਰਾਨ ਰਹਿ ਗਿਆ ਵੇਖ ਕੇ ਕਿ 4 ਮੀਲ ਤੱਕ ਸਿੱਖ ਲੜਦੇ ਲੜਦੇ ਪਿੱਛੇ ਹਟਦੇ ਗਏ। ਲੜਾਉਣ ਵਾਲਾ ਜਰਨੈਲ ਕੋਈ ਨਹੀਂ, ਕੇਵਲ ਸਿਪਾਹੀ ਹਨ, ਪਰ ਉਹਨਾਂ ਨੇ ਆਪਣੀਆਂ ਪਾਲਾਂ ਨਹੀਂ ਟੁੱਟਣ ਦਿੱਤੀਆਂ। ਰਾਤ ਦੇ ਹਨੇਰੇ ਵਿੱਚ ਲੜਾਈ ਬੰਦ ਹੋਈ, ਸਿੱਖ ਅੰਗਰੇਜ਼ਾਂ ਨੇ ਫਤਿਹ ਦੀ ਤੋਪ ਚਲਾਈ। ਪਰ ਜਿਸ ਵੇਲੇ ਸਵੇਰੇ ਆਪਣੇ ਫੱਟੜਾਂ ਔਰ ਮੁਰਦਿਆਂ ਨੂੰ ਸੰਭਾਲਿਆ, ਸਾਰਾ ਜਿੱਤ ਦਾ ਨਸ਼ਾ ਲੈ ਗਿਆ, ਕਿਉਂਕਿ ਸਿੱਖਾਂ ਨਾਲੋਂ ਜਾਨੀ ਨੁਕਸਾਨ ਅੰਗਰੇਜ਼ਾਂ ਦਾ ਜ਼ਿਆਦਾ ਸੀ। 17 ਤੋਪਾਂ ਠੀਕ ਆਈਆਂ ਅੰਗਰੇਜ਼ਾਂ ਦੇ ਹੱਥ ਵਿੱਚ ਸਿੱਖਾਂ ਦੀਆਂ, ਤਾਂ ਉੱਥੋਂ ਨਸੇ ਹੋਏ ਸਿੱਖ ਫੇਰੂ ਸ਼ਹਿਰ ਫੇਰ ਆਣ ਇਕੱਠੇ ਹੋਏ। ਪਰ ਜਿਹੜੇ ਜਿੱਤ ਗਏ ਉਹਨਾਂ ਵਿੱਚ ਇਹ ਜ਼ਰੂਰਤ ਨਹੀਂ ਕਿ ਅੱਧੇ ਅੱਗੇ ਵੱਧ ਕੇ ਅੰਗਰੇਜ਼ਾਂ ਤੇ ਸਿੱਖਾਂ ਤੇ ਛੇਤੀ ਹਮਲਾ ਕਰਨ। ਅੰਗਰੇਜ਼ ਜਰਨੈਲ ਸੋਚ ਰਹੇ ਸਨ ਕਿ ਇਹ ਫੌਜ ਦੁਬਾਰਾ ਸਿੱਖਾਂ ਤੇ ਹਮਲਾ ਕਰਨ ਲਈ ਤਿਆਰ ਨਹੀਂ ਹੋਏਗੀ, ਸੱਜਰ ਸਾਹਿਬ ਫੌਜ ਆ ਜਾਏ ਤੇ ਫਿਰ ਹਮਲਾ ਕੀਤਾ ਜਾਏ। ਅਖੀਰ ਸ਼ੁਰੂ ਉੱਪਰੋਂ ਗੈਲਰੀ ਚੋਂ ਕੁਛ ਬੱਚਿਆਂ ਦੀ ਆਵਾਜ਼ ਆ ਗਈ, ਤਾਂ ਜਿੰਨਾ ਚਿਰ ਫਿਰੋਜ਼ਪੁਰ ਵਾਲੀ ਫੌਜ ਨਹੀਂ ਆ ਗਈ, ਉਸਨੂੰ ਅੱਗੇ ਨਹੀਂ ਲਾ ਲਿਆ, ਉਹਨਾਂ ਚਿਰ ਫੇਰੂ ਸ਼ਹਿਰ ਤੇ ਅੰਗਰੇਜ਼ ਹਮਲਾ ਕਰਨ ਲਈ ਤਿਆਰ ਨਹੀਂ ਹੋਇਆ। ਤਾਂ ਫੇਰੂ ਸ਼ਹਿਰ ਵਿੱਚ 2 ਦਿਨ ਲੜਾਈ ਹੋਈ, 21 ਦਸੰਬਰ ਔਰ 22 ਦਸੰਬਰ। 21 ਦਸੰਬਰ ਦਾ ਮਸਾਂ 1.5 ਘੰਟਾ ਸੂਰਜ ਖਲੋਤਾ ਸੀ ਜਦ ਲੜਾਈ ਸ਼ੁਰੂ ਹੋਈ, ਤੇ 2 ਘੰਟੇ ਰਾਤ ਜਾਂਦਿਆਂ ਤੱਕ ਅੰਗਰੇਜ਼ਾਂ ਦੀਆਂ ਲਿਖਤਾਂ ਦੱਸਦੀਆਂ ਨੇ ਕਿ ਸਿੱਖਾਂ ਦੀਆਂ ਤੋਪਾਂ ਨੇ ਅੰਗਰੇਜ਼ਾਂ ਦੀਆਂ ਸਾਰੀਆਂ ਤੋਪਾਂ ਥੜਿਆਂ ਤੋਂ ਡੇਗ ਦਿੱਤੀਆਂ। ਉਹਨਾਂ ਦੇ ਦਾਰੂ ਸਿੱਕੇ ਔਰ ਰਾਸ਼ਨ ਨੂੰ ਅੱਗ ਲੱਗ ਗਈ, ਪੇਟੀਆਂ ਹਵਾ ਵਿੱਚ ਉੱਡ ਰਹੀਆਂ। ਉਸ ਰਾਤ ਲਾਰਡ ਹਾਰਡਿੰਗ ਨੇ ਇੱਕ ਚਿੱਠੀ ਲਿਖੀ ਹੈ ਇੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ, ਮੈਂ ਉਸਦਾ ਪੰਜਾਬੀ ਅਨੁਵਾਦ ਸਿੱਖ ਰਾਜ ਕਿਵੇਂ ਗਿਆ ਲਈ ਦਿੱਤਾ। ਉਸਦੀ ਓਰੀਜਿਨਲ ਵਰਡਿੰਗ ਜੋ ਉਸੇ ਕਿਤਾਬ ਦਾ ਅੰਗਰੇਜ਼ੀ ਟ੍ਰਾਂਸਲੇਸ਼ਨ ਛਪਿਆ ਹਾਊਸ ਫਾਇਲ ਦੱਸੇ ਕਿੰਗਡਮ, ਉਹਦੇ ਵਿੱਚ ਦਿੱਤਾ ਗਿਆ। ਉਹ ਪੜ੍ਹ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੇਰੂ ਸ਼ਹਿਰ ਦੀ ਲੜਾਈ ਵਿੱਚ ਅੰਗਰੇਜ਼ ਕਿੰਨੇ ਹਾਰੇ ਹੋਏ, ਕਿੰਨੇ ਘਬਰਾਏ ਹੋਏ ਸਨ। ਕਨਿੰਗਮ ਲਿਖਦਾ ਹੈ, ਅੰਗਰੇਜ਼ਾਂ ਦੀ ਹਕੂਮਤ ਦਾ ਪਰੜਾ ਉਸ ਦਿਨ ਡਾਵਾਂ ਡੋਰ ਸੀ। ਇੱਕ ਹੋਰ ਮੁਅਰਖ ਲਿਖਦਾ ਹੈ, ਜਿਹੜੀ ਧਰਤੀ ਅੰਗਰੇਜ਼ਾਂ ਦੇ ਪੈਰਾਂ ਥੱਲੇ ਸੀ ਉਸ ਰਾਤ ਉਹ ਆਪਣੇ ਆਪ ਨੂੰ ਉਹਦੇ ਮਾਲਕ ਵੀ ਨਹੀਂ ਸਨ ਸਮਝਦੇ। ਕਸਾਈ ਰਾਤ ਪੁੱਠਿਆਂ ਤਿਹਾਇਆਂ ਹਾਰਡਿੰਗ ਲਿਖਦਾ ਹੈ, ਮੈਂ ਆਪਣੇ ਸਿਪਾਹੀਆਂ ਨਾਲ ਕੱਟੀ ਪਰ ਮੈਂ ਫਿਰ ਵੀ ਉਹਨਾਂ ਨੂੰ ਹੌਸਲਾ ਦੇ ਰਿਹਾ ਸੀ। ਜ਼ਰਾ ਤੁਹਾਂ ਦੇ ਜਰਨੈਲਾਂ ਦਾ ਫਰਕ ਸਮਝੋਗੇ, ਲਾਰਡ ਹਾਰਡਿੰਗ ਗਵਰਨਰ ਜਨਰਲ ਹੈ, ਉਸਨੇ ਆਪਣੀ ਕੌਮ ਦੀ ਖਾਤਰ ਆਪਣੀ ਉੱਚੀ ਪਦਵੀ ਤੇ ਉਹ ਤਿਆਗ ਪੱਤਰ ਦੇ ਕੇ ਜਾਂ ਉਸਨੂੰ ਤਿਆਗ ਕੇ ਛੱਡ ਕੇ ਕਮਾਂਡਰ ਇਨ ਚੀਫ ਦੇ ਮਾਤਾ ਸੈਕਿੰਡ ਇਨ ਕਮਾਨ ਹੋ ਕੇ ਉਹ ਲੜਾਈ ਲੜੀ। ਪਰ ਇੱਧਰ ਸਾਡੇ ਲੀਡਰ ਸਨੇ ਜਿਹੜੇ ਇਹ ਹੋ ਗਏ ਕਿ ਆਪਣੀ ਕੌਮ ਨੂੰ ਮਰਵਾਇਆ ਕਿਵੇਂ ਜਾ ਸਕਦਾ। ਤਾਂ ਸਾਰੀ ਰਾਤ ਅੰਗਰੇਜ਼ ਜਨਰਲ ਇਸ ਸੋਚ ਵਿੱਚ ਰਹੇ, ਅਸੀਂ ਹਾਰ ਗਏ ਹਾਂ, ਸਾਡੇ ਸਾਹਮਣੇ 2 ਇਲਾਜ, ਜਾਂ ਪਿੰਡ ਛੱਡ ਕੇ ਨੱਸ ਜਾਓ ਰਾਤੋ ਰਾਤ, ਜਾਂ ਬਿਨਾਂ ਸ਼ਰਤ ਸਿੱਖਾਂ ਦੇ ਸਾਹਮਣੇ ਹਥਿਆਰ ਸੁੱਟ ਦਿਓ। ਮੈਂ ਬਰਾੜਫੁੱਟ ਕਹਿ ਰਿਹਾ ਸੀ ਕਿ ਘਬਰਾਓ ਨਾ, ਪੜ ਕੇ ਲੜਾਈ ਜ਼ਰੂਰ ਸ਼ੁਰੂ ਕਰੋ, ਕਿਸ ਹਾਲਤ ਵਿੱਚ ਵੀ ਹੋ। ਸਿੱਖਾਂ ਦੇ ਲੀਡਰ ਮੈਂ ਖਰੀਦੇ ਹੋਏ ਨੇ, ਆਪਾਂ ਜਿੱਤ ਜਾਵਾਂ। ਔਰ ਉਹੀ ਗੱਲ ਹੋਈ, ਅਗਲੇ ਦਿਨ ਫਿਰ ਲੜਾਈ ਸ਼ੁਰੂ ਹੋਈ। ਫੇਰੂ ਸ਼ਹਿਰ ਤੋਂ 4 ਮੀਲ ਦੀ ਫਾਸਲੇ ਉੱਤੇ ਹੈ ਸੁਲਤਾਨ ਖਾਂ ਵਾਲਾ। ਮੈਂ ਉਹ ਸਾਰੇ ਪਿੰਡ ਚੱਪਾ ਚੱਪਾ ਆਪਣੀ ਅੱਖੀ ਫਿਰ ਕੇ ਵੇਖੇ। ਸੁਲਤਾਨ ਖਾਂ ਵਾਲੇ 13,000 ਖਾਲਸਾ ਫੌਜ, ਤੇਗ ਸਿੰਘ ਦੀ ਕਮਾਨ ਥੱਲੇ ਖਲੋਤੀ। ਲੜਾਈ ਸ਼ੁਰੂ ਹੁੰਦਿਆਂ ਛੋਟੇ ਅਫਸਰਾਂ ਨੇ ਕਿਹਾ ਸਾਨੂੰ ਲੜਾਈ ਸ਼ਾਮਲ ਹੋਣ ਦਿੱਤਾ ਜਾਏ। ਮੈਂ ਤੇਗ ਸਿੰਘ ਨੂੰ ਰੋਕ ਛੱਡਿਆ, ਕਿਹਾ ਸਾਡੇ ਉੱਤੇ ਇੱਕ ਦੁਸ਼ਮਣ ਦਾ ਦੂਸਰਾ ਦਲ ਹਮਲਾ ਕਰਨ ਵਾਲਾ ਹੈ। ਮੁਕਦੀ ਗੱਲ, ਨਵੇਂ ਸਿਰੋਂ ਅਗਲੇ ਦਿਨ ਲੜਾਈ ਸ਼ੁਰੂ ਹੁੰਦੇ ਆ। ਕਿਸਲੇ ਲਾਲ ਸਿੰਘ ਨੇ ਵੇਖਿਆ ਕਿ ਸਿੱਖ ਅੱਗੇ ਵੱਧਦੇ ਚਲੇ ਜਾ ਰਹੇ ਔਰ ਅੰਗਰੇਜ਼ਾਂ ਦੀ ਫੌਜ ਕੰਢ ਦੇ ਕੇ ਨਸੀ ਚਲੀ ਜਾ ਰਹੀ ਹੈ।